ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਪੰਜਵਾਂ ਘਰ ਪੰਜਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਸੂਹੀ ਰਾਗ ਵਿੱਚ ਸ਼ਬਦ ਨੂੰ ਗਾਵਣ ਲਈ ਕੀਰਤਨ ਕਰਨ ਲਈ ਹਦਾਇਤ ਕੀਤੀ ਹੈ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਸ਼ਬਦ ਹੈ ਪੰਜਵੇਂ ਘਰ ਵਿੱਚ ਗਾਵਣ ਦੀ ਹਦਾਇਤ ਕਰਦੇ ਹਾਂ ਇਸ ਨੂੰ ਪੜਤਾਲ ਵਿੱਚ ਗਾਉਣ ਦਾ ਮੇਰੇ ਸਾਹਿਬ ਨੇ ਨਿਯਮ ਬੰਨਿਆ ਪਤ ਤਾਲ ਜਿੱਥੇ ਤਾਲ ਬਦਲ ਬਦਲ ਕੇ ਚਾਰ ਤਾਲਾਂ ਦਾ ਸੁਮੇਲ ਵੀ ਬਣ ਜਾਂਦਾ ਉੱਥੇ ਇਸ ਨੂੰ ਪੜਤਾਲ ਕਰਕੇ ਕਿਹਾ ਜਾਂਦਾ ਜੋ ਰਾਗ ਦੇ ਸੋਝੀ ਰੱਖਦੇ ਉਹਨਾਂ ਨੂੰ ਇਹ ਪੜਤਾਲ ਗਾਵਣ ਦੀ ਬਖਸ਼ਿਸ਼ ਵੀ ਹੈ ਮੇਰੇ ਸਾਹਿਬ ਰਹਿਮਤ ਕਰਨ ਇਸ ਨੂੰ ਰਾਗ ਵਿੱਚ ਅਤੇ ਪਟ ਤਾਲ ਪੜਤਾਲ ਵਿੱਚ ਗਾਇਆ ਜਾ ਸਕੇ ਆਰੰਭ ਕਰਦੇ ਹਾਂ ਮੇਰੇ ਹਜ਼ੂਰ ਨੇ ਮੰਗਲਾਚਰਨ ਕੀਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਮਾਮ ਕਹਿਨਾਤ ਦਾ ਸਿਰਮੋਰ ਇੱਕ ਓਅੰਕਾਰ ਹੈ ਉਹ ਇੱਕ ਹੈ ਅਨੇਕ ਆਕਾਰ ਆਪਣੇ 'ਚੋਂ ਪੈਦਾ ਕਰਕੇ ਅਨੇਕਾਂ ਆਕਾਰਾਂ ਦਾ ਮਾਲਕ ਵੀ ਆਪ ਰਹਿੰਦਾ ਅਤੇ ਹਰ ਆਕਾਰ ਦੇ ਅੰਦਰ ਆਪਣੀ ਸ਼ਕਤੀ ਜੋਤ ਆਪਣਾ ਅਲੌਕਿਕ ਜਿਹਾ ਉਹ ਸੂਤਰ ਬੰਨੀ ਬੈਠਾ ਸਗਲ ਸਮੱਗਰੀ ਤੁਮਰ ਹੈ ਸੂਤਰਧਾਰੀ ਉਹ ਅਕਾਲ ਪੁਰਖ ਵਾਹਿਗੁਰੂ ਤਮਾਮ ਸਰੀਰਕ ਮਨਕਿਆਂ ਨੂੰ ਆਪਣੀ ਸ਼ਕਤੀ ਦੇ ਸੂਤਰ ਵਿੱਚ ਪਰੋਣ ਵਾਲਾ ਅਨੇਕਤਾ ਵਿੱਚ ਵਰਤਦਿਆਂ ਹੋਇਆਂ ਵੀ ਉਹ ਇੱਕ ਹੈ ਉਸ ਨੂੰ ਜਾਣਨ ਦੇ ਲਈ ਗੁਰੂ ਦੀ ਕਿਰਪਾ ਦੀ ਲੋੜ ਹੈ ਜੋ ਗੁਰੂ ਕੋਲ ਆ ਜਾਂਦੇ ਨੇ ਗੁਰੂ ਦੀ ਆਗਿਆ ਉਪਦੇਸ਼ ਹਿਰਦੇ ਵਿੱਚ ਟਿਕਾਉਂਦੇ ਨੇ ਤਿੰਨਾਂ 'ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਜਿਨ੍ਹਾਂ 'ਤੇ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋ ਜਾਏ ਉਹ ਗੁਰੂ ਦੀ ਕਿਰਪਾ ਦ੍ਰਿਸ਼ਟੀ ਰਾਹੀਂ ਇੱਕ ਓਅੰਕਾਰ ਨੂੰ ਜਾਣ ਲੈਂਦੇ ਹਨ ਜੀ
ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ
ਗੁਰੀਆ ਦੇ ਅਰਥ ਨੇ ਵੱਡਾ ਭਾਰਾ ਸਿਰਮੋਰ ਪ੍ਰੀਤਾਂ ਚੋਂ ਪ੍ਰੀਤ ਗੁਰੀਆ ਪ੍ਰੀਤ ਹੈ ਵੱਡੀ ਪ੍ਰੀਤ ਹੈ ਮੋਹਨ ਲਾਲਨਾ ਉਸ ਮਨ ਮੋਹਨ ਵਾਲੇ ਪਿਆਰੇ ਲਾਲ ਵਾਹਿਗੁਰੂ ਜੀ ਦੇ ਨਾਲ ਅਗਰ ਪਿਆਰ ਪਾ ਲਈਏ ਤੇ ਸਮਝ ਲੈਣਾ ਸਭ ਤੋਂ ਸਿਰਮੋਰ ਇਹ ਪਿਆਰ ਹੈ ਘਟੀਆ ਪ੍ਰੀਤ ਤੇ ਥਾਂ ਥਾਂ ਤੇ ਭਵਰ ਹੈ ਵਾਸ ਵਿਨਾਸ਼ ਹੈ ਫਿਰਦਾ ਫੁਲਵਾੜੀ ਜਲੈ ਪਤੰਗ ਨਿਸੰਗ ਹੋਏ ਕਰ ਅੱਖ ਉਗਾੜੀ ਹਾਥਨ ਹਾਥੀ ਫਾਹਿਆ ਦੁੱਖ ਸਹਿ ਦਿਹਾੜੀ ਪੀਰ ਮਰੀਦਾਂ ਪਿਰਹੜੀ ਲਾਏ ਨਿਜ ਕਰ ਤਾੜੀ ਉਹ ਪਿਆਰ ਜੋ ਭੌਰੇ ਨੇ ਫੁੱਲ ਨਾਲ ਪਾਇਆ ਨਾਸ਼ ਨੂੰ ਪ੍ਰਾਪਤ ਹੋ ਗਿਆ ਉਹ ਪਿਆਰ ਜੋ ਪਤੰਗੇ ਨੇ ਦੀਪਕ ਨਾਲ ਪਾਇਆ ਸੜ ਕੇ ਸਵਾਹ ਹੋ ਗਿਆ ਉਹ ਪਿਆਰ ਜੋ ਹਾਥੀ ਨੇ ਕਾਗਜ਼ ਦੀ ਹੱਥਨੀ ਨਾਲ ਪਾਇਆ ਸਾਰੀ ਜ਼ਿੰਦਗੀ ਸੂਏ ਅੰਕਸ ਸਹਿੰਦਿਆਂ ਆਪਣੇ ਆਪ ਨੂੰ ਬੰਦੀ ਵਿੱਚ ਪਾ ਲਿਆ ਉਹ ਘਟੀਆ ਪਿਆਰ ਹੈ ਜੋ ਮਨੁੱਖ ਦੀ ਜ਼ਿੰਦਗੀ ਜੋ ਪਸ਼ੂਆਂ ਪੰਛੀਆਂ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਨੇ ਪਿਆਰਿਆਂ 'ਚੋਂ ਉੱਤਮ ਪਿਆਰਾ ਵਾਹਿਗੁਰੂ ਅਤੇ ਪ੍ਰੀਤ ਵਿੱਚੋਂ ਉੱਤਮ ਪ੍ਰੀਤ ਵਾਹਿਗੁਰੂ ਨਾਲ ਜਿੰਨਾ ਜੋੜ ਲਈ ਸਮਝ ਲੈਣਾ ਜ਼ਿੰਦਗੀ ਬਰਬਾਦ ਨਹੀਂ ਹੋਈ ਜੀਵਨ ਆਬਾਦ ਹੋ ਗਿਆ ਉਸ ਪਿਆਰੇ ਨੇ ਜਿਨ੍ਹਾਂ ਨੇ ਉਸ ਨਾਲ ਪਿਆਰ ਕੀਤਾ ਨਾ ਧਿਆਨ 'ਚ ਰੱਖ ਲਿਓ ਉਹਨਾਂ ਨੂੰ ਵਾਹਿਗੁਰੂ ਨੇ ਆਪਣਾ ਬਣਾ ਲਿਆ ਉਹਨਾਂ ਨੂੰ ਵਾਹਿਗੁਰੂ ਨੇ ਆਪਣੇ ਨਾਲ ਇੱਕਮਿੱਕ ਕਰ ਲਿਆ ਇਸ ਕਰਕੇ ਮੇਰੇ ਸਾਹਿਬ ਕਹਿਣ ਲੱਗੇ ਉਹ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ ਰੇ ਮਨ ਐਸੀ ਹਰਸੋਂ ਪ੍ਰੀਤ ਕਰ ਜੈਸੀ ਜਲ ਕਮਲੇ ਮੈਂ ਬੇਨਤੀ ਕਰਾਂਗਾ ਇੱਕ ਪੰਕਤੀ ਨਾਲ ਰੇ ਮਨ ਐਸੀ ਹਰਸੋਂ ਪ੍ਰੀਤ ਕਰ ਜੈਸੀ ਮੱਛਲੀ ਨੀਰ ਰੇ ਮਨ ऐसी हरस्यों प्रीत कर जैसी जल दुद होए। तू किते वाहिगुरु नाल इहो जिहा प्यार पा के उस वाहिगुरु तो बिना तेरा एक पल भी रह ना सके। चूके आखां जीवां विसरै मर जाओ, इस नू प्यार कहंदे ने। ये प्यार उस वाहिगुरु नाल जिन्हां दा पै गया इहो जिहा पै गया जिवें नीर बिना मीण दुखी, खीर बिन शिशु जैसे, पीर जाके दारू बिन कैसे रहो जात है। अधन ज्यों धन चाहे, कामनी ज्यों कामी चाहे, ऐसी जाको चाह ताको कशु ना सुहात है। चकवी को चकोर जैसे, चंदन की चाह कर फनी अकुलात है। प्रेम को प्रभाव ऐसो, प्रेम जहां तहां नेम कैसो, सुंदर कहत ये तो प्रेम ही की बात है। इहो जिहा प्यार उस वाहिगुरु नाल पा जो सरमोर प्यार है। मैं इत्थे बेनती कर देवां, बंदे ने बंदे नाल प्रीत कीती, धन नाल प्रीत कीती, साजो समान नाल प्रीत कीती, किसे अहुदे नाल प्रीत कीती, किसे जायदाद नाल प्रीत कीती, ओ कीती प्रीत जिस नाल कीती। ना प्रीत करन वाला शरीर रहा, ना जिन्ना नाल प्रीत कीती सी ओ साडे साथ गए। मेरे साहब कहन लगे, अगर मन जीव आत्मा अपने वाहिगुरु परमात्मा जी नाल प्यार पा लेवे ते जीवात्मा भी बच गया ते परमात्मा भी सदा दा सहारा बन गया। ओ है प्रीत प्रीत गुरिया मोहन लालना, ओ प्यारियां दा प्यारा प्रीतम वाहिगुरु, ओ सरमोर प्यारा है। अते उस सरमोर प्यारे नाल जिन्ना ने प्रीतां चो उत्तम प्रीत वाहिगुरु नाल कर ली, समझ लेना उन्हां दा जीवन वाहिगुरु जी दी बख्शिश वाला बन गया।
जप मन गोविंद एका अवर नहीं को लेखा।
अपने आप नू बाणी पढ़दियां संबोधक होइए, जप मन गोविंद एका, ऐ मेरे मन उस गोविंद नू जप, इको एक वाहिगुरु दा नाम रसना ते जप, जो के तेरी जिंदगी दा धर्म दा खाता बन जाए। अवर नहीं को लिख है, मैं बेनती करांगा बाकी जो मर्जी कर लईए लेखे विच नहीं पैंदा, वो प्रवान नहीं हुंदा, वो धर्म दे कागज ते लिखिया नहीं जांदा। जो वाहिगुरु दा सिमरन कीता वो एक एक स्वास स्वास लेखे विच पै गया, वो एक एक उठाया धर्म दा कदम लेखे विच पै गया। मैं बेनती करांगा आप जदों गुरु घर चले ना, धन गुरु रामदास पातशाह जी दे दरबार वाल चले, धन गुरु ग्रंथ साहिब जी दी संगत करन वाल चले, जिथों चले चूके ध्यान ते ओ कदम सन गुरु वाल, ओ उथों ही समा लेखे विच पैना शुरू हो गया। गुरु की संगत विच बैठे ये समा लेखे विच पै रहे, जेड़ा समा सिमरन विच गुजरेगा वो समा लेखे विच पएगा, बाकी होर कोई समा लेखे विच नहीं है। इस वास्ते ऐ मेरे मन उस गोविंद नू जप, आख मुखों प्यार नाल भर के वाहे गुरु। सारे करो कृपा खो वाहे गुरु वाहे गुरु वाहे गुरु वाहे गुरु। जप मन गोविंद एक है, अवर नहीं को लेख है।
संत लाग मन है शाद दुबदा की कुरिया।
बंदगी सिमरन करन वालियां दे संग विच बैठ ते अपने मन दी गल छड, मन है छाड, क्योंकि मन है कपटी, मन है औगनियारा, मन है दुनिया वल दौड़न वाला, मन है रब नू भुलाउन वाला। उन्हां कोल बैठ जो सिमरन करन वाले ने, मन दे संग विच ना बैठ जो सिमरन भुलाउन वाला है। ये दुविधा की कुरिया, ये तेरे अंदर द्वैत पाउन वाला है, ये तेरे अंदर दुविधा की पग डंडी ते ले जाण वाला है। खुली सड़क जरनैली हुंदियां पग डंडियां वल जाना क्यों, ऐ भलिया ਇਹ ਤੇਰੇ ਮਨ ਦਾ ਆਪਣਾ ਖਿਆਲ ਹੈ, ਇਸ ਕਰਕੇ ਪੱਗ ਡੰਡੀ ਹੈ। ਮੈਂ ਬੇਨਤੀ ਕਰਾਂਗਾ, ਪੱਗ ਡੰਡੀ ਉਸ ਨੂੰ ਕਿਹਾ ਜਾਂਦਾ ਜਿੱਥੇ ਇੱਕ ਬੰਦਾ ਚੱਲਦਾ, ਪੱਗ ਮੈਨੇ ਪੈਰ ਡੰਡੀ, ਉਹ ਜਿੱਥੇ ਜਿੱਥੇ ਚੱਲਦਾ ਗਿਆ ਉਹ ਰਾਹ ਬਣ ਗਿਆ। ਹੋ ਸਕਦਾ ਪੱਗ ਡੰਡੀ ਹਰ ਬੰਦੇ ਨੇ ਆਪਣੀ ਆਪਣੀ ਬਣਾਈ ਹੋਵੇ, ਹਰ ਬੰਦੇ ਦੇ ਮਨ ਦੀ ਵਿਚਾਰਧਾਰਾ ਆਪਣੀ ਆਪਣੀ ਹੋਵੇ, ਪਖੰਡ ਚਲਾਉਣ ਵਾਲਿਆਂ ਨੇ ਆਪਣੇ ਆਪਣੇ ਰਾਹ ਬਣਾ ਲਏ ਹੋਣ। ਉਹ ਹੈ ਦੁਬਧਾ ਕੀ ਕੁਰੀਆ, ਕੁਰੀਆ ਦੇ ਅਰਥ ਨੇ ਪੱਗ ਡੰਡੀ, ਉਹ ਹੈ ਤੇਰੇ ਅੰਦਰ ਭੁਲੇਖਾ ਪਾਊ ਪੱਗ ਡੰਡੀ, ਉੱਧਰ ਨਾ ਜਾ, ਭੁਲੇਖੇ ਵਿੱਚ ਨਾ ਪੈ। ਇੱਕ ਗੁਰੂ ਦਾ ਦਰਸਾਇਆ ਮਾਰਗ ਜੋ ਹੈ ਉਸ ਮਾਰਗ ਤੇ ਚੱਲ। ਇੱਥੇ ਮੈਂ ਬੇਨਤੀ ਕਰ ਦੇਵਾਂ, ਸਤਿਗੁਰੂ ਬਖਸ਼ਿਸ਼ ਰਹਿਮਤ ਕਰਕੇ ਗੁਰਮੁਖ ਗਾਡੀ ਰਾਹ ਚਲਾਇਆ, ਉਹਨਾਂ ਨੇ ਗਾਡੀ ਰਾਹ ਚਲਾਇਆ। ਜਿਸ ਰਾਹ ਤੇ ਚੱਲਦਿਆਂ ਚੱਲਦਿਆਂ ਮੰਜ਼ਿਲ ਤੇ ਪਹੁੰਚ ਜਾਈਏ ਤੇ ਚੱਲਣਾ ਮੁਸ਼ਕਲ ਨਾ ਹੋਵੇ ਉਹਨੂੰ ਗਾਡੀ ਰਾਹ ਕਹਿੰਦੇ ਨੇ, ਤੇ ਜਿਹੜੇ ਰਾਹ ਤੋਂ ਚੱਲਦਿਆਂ ਪੱਗ ਡੰਡੀ ਤੇ ਚੱਲਦਿਆਂ ਬੰਦਾ ਰਸਤੇ ਵਿੱਚ ਉੱਜੜ ਵਿੱਚ ਭੁਲੇਖੇ ਵਿੱਚ ਪੈ ਜਾਏ, ਮੇਰੇ ਸਾਹਿਬ ਕਹਿਣ ਲੱਗੇ ਉਸ ਰਸਤੇ ਤੇ ਨਾ ਚੱਲ, ਇਹ ਹੈ ਤੇਰੇ ਮਨ ਦਾ ਆਪਣਾ ਖਿਆਲ। ਵੀ ਖਾ ਲਓ, ਪਹਿਨ ਲਓ, ਧਨ ਕਮਾ ਲਓ, ਸਾਜੋ ਸਮਾਨ ਬਣਾ ਲਓ, ਔਗਣ ਵਿਕਾਰ ਇਕੱਠੇ ਕਰ ਲਓ, ਇਸ ਪੱਗ ਡੰਡੀ ਤੇ ਨਾ ਚੱਲ, ਬਲਕਿ ਜੋ ਗੁਰੂ ਰਾਹ ਦਰਸਾਇਆ ਹਜ਼ੂਰ ਕਹਿਣ ਲੱਗੇ ਉਸ ਮਾਰਗ ਤੇ ਚੱਲ, ਤਾਂ ਕਿ ਚੱਲਦਿਆਂ ਚੱਲਦਿਆਂ ਇੱਕ ਦਿਨ ਤੈਨੂੰ ਮੰਜ਼ਿਲ ਪ੍ਰਾਪਤ ਹੋ ਜਾਏ ਜੀ। ਇਹ ਸ਼ਬਦ ਦਾ ਕੇਂਦਰੀ ਭਾਵ ਦਰਸਾਉਂਦੇ ਆ, ਮੇਰੇ ਸਾਹਿਬ ਅੱਗੋਂ ਫਰਮਾਨ ਕਰਦੇ ਹਨ,
ਨਿਰਗੁਣ ਹਰੀਆ ਸਰਗੁਣ ਧਰੀਆ।
ਨਿਰਗੁਣ ਹਰੀਆ, ਹਰੀ ਵਾਹਿਗੁਰੂ, ਉਹ ਹੈ ਨਿਰਗੁਣ, ਤਿੰਨਾਂ ਗੁਣੋਂ ਤੋਂ ਅਤੀਤ, ਉਸ ਵਿੱਚ ਨਾ ਰਜੋ ਗੁਣ, ਨਾ ਤਮੋ ਗੁਣ, ਨਾ ਸਤੋ ਗੁਣ, ਉਹ ਤ੍ਰੈ ਗੁਣ ਅਤੀਤ ਹੈ। ਤੇ ਜੋ ਵਾਹਿਗੁਰੂ ਤਿੰਨਾਂ ਗੁਣਾਂ ਤੋਂ ਅਤੀਤ ਹੈ, ਉਸ ਨਿਰਗੁਣ ਹਰੀ ਨੇ ਸਰਗੁਣ ਧਰਿਆ, ਇਹ ਤਮਾਮ ਸਰਗੁਣ ਪਸਾਰੇ ਨੂੰ ਆਪਣੀ ਸ਼ਕਤੀ ਵਿੱਚ ਟਿਕਾਇਆ। ਨਿਰਗੁਣ ਆਪ ਸਰਗੁਣ ਪੀ, ਉਹੀ ਕਲਾ ਧਾਰ ਜਿਨ ਸਗਲੀ ਮੋਹੀ। ਨਿਰਗੁਣ ਸਰਗੁਣ ਨਿਰੰਕਾਰ ਸੁਨ ਸਮਾਧੀ ਆਪ, ਤੇ ਜੋ ਨਿਰਗੁਣ ਅਕਾਲ ਪੁਰਖ ਵਾਹਿਗੁਰੂ ਨੇ ਇਹ ਤਮਾਮ ਸਰਗੁਣ ਪਸਾਰਾ, ਧਿਆਨ ਚ ਰੱਖ ਲੈਣਾ, ਇਹ ਤ੍ਰੈ ਗੁਣ ਕੀਆ ਵਰਤਾਰਾ, ਉਹ ਤਿੰਨਾਂ ਗੁਣਾਂ ਦੇ ਵਰਤਾਰੇ ਵਿੱਚ ਮਨੁੱਖੀ ਰਚਨਾ, ਪਸ਼ੂਆਂ ਪੰਛੀਆਂ ਦੀ ਰਚਨਾ, ਪੱਥਰ ਪਹਾੜਾਂ ਦੀ ਰਚਨਾ, ਤਮਾਮ ਬ੍ਰਹਿਮੰਡ ਵਿੱਚ ਜੜ ਤੇ ਚੇਤਨ ਦੀ ਰਚਨਾ ਨੂੰ ਉਸ ਨੇ ਬਣਾਇਆ ਵੀ, ਤੇ ਧਰਿਆ ਦੇ ਅਰਥ ਨੇ ਆਪਣੇ ਵਿੱਚ ਉਸ ਨੇ ਟਿਕਾਇਆ ਹੋਇਆ। ਇਹ ਤੇ ਸੱਚ ਹੈ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਤਮਾਮ ਖੰਡ ਬ੍ਰਹਿਮੰਡ ਜਿਸ ਨੇ ਆਪਣੇ ਵਿੱਚ ਟਿਕਾਏ ਹੋਏ ਹਨ ਜੀ।
ਅਨਕ ਕੋਠੜੀਆ ਭਿੰਨ 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 ਕਰੀਆ।
ਅਨੇਕ ਕੋਠੜੀਆਂ, ਘਰ ਮਕਾਨ ਸਰੀਰ ਉਸ ਕਰਤੇ ਬਣਾਏ, ਅਨਕ ਕੋਠੜੀਆਂ ਭਿੰਨ 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 ਕਰੀਆ। ਤਿੰਨ ਵਾਰੀ ਭਿੰਨ ਦੇ ਉੱਤੇ ਟਿੱਪੀ ਲੱਗੀ ਹੈ ਅਤੇ ਚੌਥੀ ਭਿੰਨ ਦੇ ਉੱਤੇ ਟਿੱਪੀ ਨਹੀਂ ਹੈ, ਚਾਰ ਵਾਰੀ ਇੱਥੇ ਮੇਰੇ ਸਾਹਿਬ ਨੇ ਭਿੰਨ ਸ਼ਬਦ ਉਚਾਰਿਆ। ਵੱਖਰੀਆਂ 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 ਕੋਠੜੀਆਂ ਉਸ ਨੇ ਬਣਾਈਆਂ, ਹਰ ਮਨੁੱਖ ਨੂੰ ਵੱਖਰਾ ਵੱਖਰਾ ਬਣਾਇਆ, ਧਿਆਨ 'ਚ ਰੱਖ ਲੈਣਾ। ਇਹ ਹਰ ਮਨੁੱਖ ਮੇਰਾ ਕਰਤਾ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ, ਮਨੁੱਖ ਨਾਲ ਮਨੁੱਖ ਦੀ ਸ਼ਕਲ ਨਹੀਂ ਮਿਲਦੀ, ਧਿਆਨ 'ਚ ਰੱਖਣਾ ਜ਼ਰਾ, ਪਸ਼ੂ ਨਾਲ ਪਸ਼ੂ ਦੀ ਸ਼ਕਲ ਵੀ ਨਹੀਂ ਮਿਲਦੀ। ਇੱਕ ਦਰਖਤ 'ਤੇ ਲੱਗੇ ਲੱਖਾਂ ਪੱਤੇ ਹੋਵਣ, ਤੁਸੀਂ ਕਦੀ ਤਜਰਬਾ ਕਰਕੇ ਵੇਖਿਓ, ਪੱਤੇ ਨਾਲ ਪੱਤੇ ਦੀ ਸ਼ਕਲ ਵੀ ਨਹੀਂ ਮਿਲਦੀ। ਬਈ ਕਮਾਲ ਦੀ ਰਚਨਾ, ਹਰ ਦਰਖਤ ਵੱਖਰਾ, ਦਰਖਤ 'ਤੇ ਲੱਗੇ ਹਰ ਪੱਤੇ ਵੱਖਰੇ, ਹਰ ਪਸ਼ੂ ਅਤੇ ਪੰਛੀ ਦਾ ਰੂਪ ਵੱਖਰਾ, ਅਨੇਕ ਕੋਠੜੀਆਂ ਉਸ ਕਰਤੇ ਨੇ ਭਿੰਨ 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 ਕੀਤੀਆਂ ਨੇ, ਪਰ ਮੇਰੇ ਸਾਹਿਬ ਇੱਕ ਗੱਲ ਸਮਝਾਉਂਦੇ ਨੇ, ਉਸ ਅਨੇਕ ਕੋਠਰੀਆਂ ਵਿੱਚ ਅਨਕ ਕੋਠਰੀ ਬਹੁਤ ਭਾਂਤ ਕਰੀਆ ਆਪ ਹੋਆ ਰਖਵਾਰਾ, ਜੈਸੇ ਮਹਿਲ ਰੱਖੇ ਤੈਸੇ ਰਹਿਣਾ, ਕਿਆ ਇਹੋ ਕਰੇ ਵਿਚਾਰਾ। ਇਹ ਕੋਠੜੀ ਸਰੀਰ ਇਹ ਕੁਝ ਨਹੀਂ ਕਰ ਸਕਦਾ, ਅੰਦਰ ਬੈਠਾ ਮੇਰਾ ਮਾਲਕ ਜਿਵੇਂ ਚਲਾਉਂਦਾ ਜਿਵੇਂ ਬਿਠਾਉਂਦਾ ਜਿਵੇਂ ਅੰਦਰੋਂ ਸ਼ਕਤੀ ਪ੍ਰਦਾਨ ਕਰਦਾ, ਤਿਵੇਂ ਇਹ ਸਰੀਰ ਰੂਪੀ ਕੋਠੜੀ ਦੀ ਕਿਰਿਆ ਪਈ ਹੋ ਰਹੀ ਹੈ। ਇਸ ਕਰਕੇ ਮੇਰੇ ਸਾਹਿਬ ਕਹਿਣ ਲੱਗੇ, ਤੂੰ ਅਨੇਕ ਕੋਠੜੀਆਂ ਦੇਖੀ ਪਰ ਭੁਲੇਖਾ ਨਾ ਖਾ ਜਾਈ, ਇਹ ਕੋਠੜੀ ਹੀ ਸਭ ਕੁਛ ਹੈ। ਨਹੀਂ, ਇਸ ਕੋਠੜੀ ਵਿੱਚ ਜਿਸ ਨੇ ਨਿਵਾਸ ਕੀਤਾ, ਜਿਸ ਨੇ ਕੋਠੜੀ ਬਣਾਈ ਹੈ, ਉਹ ਆਪ ਮਾਲਕ ਤਮਾਮ ਸਰਗੁਣ ਬ੍ਰਹਿਮੰਡ ਦੇ ਵਿੱਚ ਵਿਆਪਕ ਹੈ। ਨਿਰਗੁਣ ਹਰੀਆ ਸਰਗੁਣ ਧਰੀਆ, ਅਨਕ ਕੋਠੜੀਆ ਭਿੰਨ 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 ਕਰੀਆ, ਔਰ ਅਨੇਕ ਇਹ ਭਿੰਨ ਭਿੰਨ ਕੀਤੀਆਂ ਹੋਈਆਂ ਕੋਠੜੀਆਂ ਦੇ ਵਿੱਚ ਉਹ ਨਿਰਗੁਣ ਵਾਹਿਗੁਰੂ ਆਪ ਵਿਦਮਾਨ ਤੇ ਸੁਭਾਇਮਾਨ ਹੈ ਜੀ।
ਵਿੱਚ ਮਨ ਕੋਟ ਵਰੀਆ,
ਵਿੱਚ ਮਨ ਕੋਤਵਾਲ ਬੈਠਾ। ਹਕੀਕਤ ਇਹ ਹੈ ਨਾ, ਕੋਤਵਾਲ ਦਾ ਕੰਮ ਹੈ ਸਹੀ ਫੈਸਲਾ ਕਰਨਾ, ਕੋਤਵਾਲ ਦਾ ਕੰਮ ਹੈ ਚੋਰਾਂ ਨੂੰ ਪਕੜਨਾ, ਨਾ ਕਿ ਕੋਤਵਾਲ ਦਾ ਕੰਮ ਇਹ ਤੇ ਨਹੀਂ ਨਾ ਵੀ ਆਪ ਹੀ ਚੋਰ ਬਣ ਜਾਣਾ। ਮਨ ਕੋਤਵਾਲ, ਆਮ ਇੱਕ ਸਾਡਾ ਪੰਜਾਬੀ ਦਾ ਅਖਾਣ ਹੈ ਨਾ ਵੀ ਉਲਟਾ ਚੋਰ ਕੋਤਵਾਲ ਕੋ ਡਾਂਟੇ। ਸਾਡੀ ਹਾਲਤ ਕੀ ਹੈ, ਇਹ ਮਨਸੀ ਕੋਤਵਾਲ, ਮਨਸੀ ਪੰਜਾਂ ਚੋਰਾਂ ਨੂੰ ਕਾਬੂ ਕਰਨ ਵਾਲਾ, ਮਨਸੀ ਚੋਰਾਂ ਦਾ ਖਿਆਲ ਰੱਖਣ ਵਾਲਾ, ਪਰ ਇਹਨਾਂ ਸਰੀਰਕ ਕੋਠੜੀਆਂ ਦੇ ਅੰਦਰ ਰਹਿੰਦਾ ਮਨ ਅਗਰ ਗੁਰੂ ਕੇ ਸ਼ਬਦ ਨਾਲ ਜੁੜਿਆ ਤੇ ਮਨ ਕੋਤਵਾਲ, ਮਨ ਸਹੀ ਨਿਆਂਕਾਰੀ, ਮਨ ਚੋਰਾਂ ਦਾ ਖਿਆਲ ਰੱਖਣ ਵਾਲਾ। ਪਰ ਜੇ ਚੋਰਾਂ ਦੇ ਨਾਲ ਮਿਲ ਗਿਆ, ਮਨ ਕਾਮੀ, ਮਨ ਕ੍ਰੋਧੀ, ਮਨ ਲੋਭੀ, ਮਨ ਮੋਹ ਵਾਲਾ ਤੇ ਮਨ ਹੰਕਾਰੀ, ਮਨ ਕਪਟੀ, ਮਨ ਧੋਖੇਬਾਜ, ਇਸ ਮਨ ਕੋਤਵਾਲ ਦਾ ਹਾਲ ਕੀ ਬਣ ਗਿਆ। ਇਸ ਕਰਕੇ ਮੇਰੇ ਸਾਹਿਬ ਕਹਿਣ ਲੱਗੇ, ਸਾਰੇ ਸਰੀਰਾਂ ਦੇ ਅੰਦਰ ਮਨ ਨੂੰ ਕੋਤਵਾਲ ਦੀ ਤਰ੍ਹਾਂ ਮੇਰੇ ਮਾਲਕ ਨੇ ਆਪ ਟਿਕਾਇਆ। ਹੁਣ ਗੱਲ ਧਿਆਨ 'ਚ ਰੱਖ ਲੈਣਾ, ਇੱਕ ਹੈ ਕੋਠੜੀ, ਇੱਕ ਹੈ ਅੰਦਰ ਮਨ, ਇੱਕ ਹੈ ਅੰਦਰ ਨਿਰਗੁਣ ਹਰੀ ਵਾਹਿਗੁਰੂ। ਤਿੰਨਾਂ ਦਾ ਸੁਮੇਲ ਹੈ ਸਾਡਾ ਜੀਵਨ। ਅੱਜ ਅਸੀਂ ਇਸ ਜੀਵਨ ਵਿੱਚ ਅਗਰ ਅਕੇਲੇ ਮਨ ਨਾਲ ਚੱਲਣ ਦੀ ਕੋਸ਼ਿਸ਼ ਕਰਾਂਗੇ, ਮਨ ਗਲਤ ਦਿਸ਼ਾ ਪ੍ਰਦਾਨ ਕਰੇਗਾ, ਮਨ ਸੰਸਾਰੀ ਤੇ ਵਿਕਾਰੀ ਬਣੇਗਾ। ਅਗਰ ਉਸ ਮਨ ਨੂੰ ਨਿਰਗੁਣ ਹਰੀ ਨਾਲ ਜੋੜਾਂਗੇ, ਗੁਰੂ ਕੇ ਸ਼ਬਦ ਰਾਹੀਂ ਮਨ ਨੂੰ ਸਮਝਾਂਗੇ, ਤੇ ਫਿਰ ਪਤਾ ਚੱਲ ਜਾਏਗਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਐ ਕੋਤਵਾਲ ਮਨ, ਤੈਨੂੰ ਜਿਸ ਨੇ ਸਰੀਰ ਵਿੱਚ ਪਾਇਆ ਤੇ ਤੇਰੇ ਅੰਦਰ ਆਪਣੀ ਸ਼ਕਤੀ ਪ੍ਰਦਾਨ ਕੀਤੀ ਹੈ, ਤੂੰ ਉਸ ਕਰਤੇ ਨਾਲ ਜੁੜ, ਨਾ ਕਿ ਤੂੰ ਸਰੀਰ ਨਾਲ ਜੁੜ ਕੇ ਤੇ ਸੰਸਾਰ ਨਾਲ ਜੁੜ ਜਾਏ। ਤੇ ਇਸ ਕਰਕੇ ਮੇਰੇ ਸਾਹਿਬ ਕਹਿਣ ਲੱਗੇ, ਸਰੀਰ ਦੇ ਅੰਦਰ ਮਨ ਨੂੰ ਕੋਤਵਾਲ ਦੀ ਤਰ੍ਹਾਂ ਟਿਕਾਇਆ ਹੈ ਜੀ।
ਨਿਜ ਮੰਦਰ ਪ੍ਰਿਆ ਤਹਾਂ ਆਨੰਦ ਕਰੀਆ।
ਇਹ ਸਰੀਰ ਵਾਹਿਗੁਰੂ ਦਾ ਆਪਣਾ ਘਰ ਹੈ। ਨਿਜ ਮੰਦਰ ਪ੍ਰਿਆ, ਉਸ ਪਿਰ ਪਰਮਾਤਮਾ ਪਤੀ ਮਾਲਕ ਦਾ ਇਹ ਨਿਜ ਮੰਦਰ ਹੈ ਤੇ ਮਾਲਕ ਦੇ ਇਸ ਘਰ ਦੇ ਅੰਦਰ ਹੁਣ ਅਸੀਂ ਦਾਅਵਾ ਕਰ ਲਈਏ ਵੀ ਮੇਰਾ ਸਰੀਰ ਹੈ ਤੇ ਭੁੱਲ ਹੋ ਗਈ ਕਿ ਨਾ, ਅਸੀਂ ਉਸ ਨਿਜ ਮੰਦਰ ਪ੍ਰਿਆ ਨੂੰ ਭੁੱਲ ਜਾਈਏ ਵੀ ਸਰੀਰ ਦਾ ਅਸਲ ਵਿੱਚ ਮਾਲਕ ਕੌਣ ਹੈ। ਮੇਰੇ ਸਾਹਿਬ ਕਹਿਣ ਲੱਗੇ, ਤੂੰ ਸਰੀਰ ਨਾਲ ਨਾ ਜੁੜੀ, ਜੋ ਇਸ ਸਰੀਰ ਦਾ ਮਾਲਕ ਹੈ ਤੂੰ ਉਸ ਨਾਲ ਜੁੜ ਜਾਏ। ਨਿਜ ਮੰਦਰ ਪ੍ਰਿਆ, ਔਰ ਉੱਥੇ ਕੀ ਹੈ, ਤਹਿ ਆਨੰਦ ਕਰੀਆ। ਅਗਰ ਤੂੰ ਨਿਜ ਮੰਦਰ ਪ੍ਰਿਆ ਨੂੰ ਸਮਝ ਲਵੇਂਗਾ, ਉੱਥੇ ਆਨੰਦ ਹੀ ਆਨੰਦ ਹੈ, ਉੱਥੇ ਖੇੜਾ ਹੀ ਖੇੜਾ, ਉੱਥੇ ਦੁੱਖ ਨਹੀਂ। ਸਰੀਰ ਵਿੱਚ ਕਦੀ ਰੋਗ, ਕਦੀ ਸੁੱਖ, ਕਦੀ ਦੁੱਖ, ਕਦੀ ਕੋਈ ਸਰੀਰ ਦਾ ਤੱਤਵ ਵਿਗੜ ਗਿਆ, ਕਦੀ ਕੋਈ ਤੱਤਵ ਵਿਗੜ ਗਿਆ, ਪਰ ਉਸ ਮਾਲਕ ਨਾਲ ਅਗਰ ਜੁੜ ਜਾਏ ਤੇ ਉਹ ਸਦਾ ਸਦਾ ਇੱਕ ਰਸ ਕਾਇਮ ਰਹਿਣ ਵਾਲਾ ਉਹ ਆਨੰਦ ਸਰੂਪ ਹੈ। ਉਸ ਮਾਲਕ ਦੇ ਘਰ ਵਿੱਚ ਆਪਣੇ ਆਪੇ ਨੂੰ ਜੋੜ, ਨਾ ਤੇ ਮੈਂ ਪ੍ਰਗਟ ਕਰ ਤੇ ਨਾ ਇਸ ਝੂਠੇ ਸਰੀਰ ਦੇ ਨਾਲ ਤੂੰ ਜੁੜਨਾ ਕਰ। ਮੈਂ ਛੋਟੀ ਜਿਹੀ ਇੱਕ ਬੇਨਤੀ ਕਰ ਦੇਵਾਂ, ਪਦਮ ਵਿਭੂਸ਼ਣ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇੱਕ ਖਿਆਲ ਪੇਸ਼ ਕਰਦੇ ਨੇ, ਕਹਿੰਦੇ ਨੇ ਮੈਂ ਇੱਕ ਦਿਨ ਸਰੀਰ ਦੇ ਘੜੇ ਨੂੰ ਬਣਾਉਣ ਵਾਲੇ ਨੂੰ ਪੁੱਛਿਆ ਵੀ ਮੈਨੂੰ ਗੱਲ ਦੱਸ, ਮੇਰਾ ਇਹ ਸਰੀਰ ਦਾ ਘੜਾ ਤੁਸਾਂ ਕਿਉਂ ਬਣਾਇਆ? ਮੈਂ ਪੁੱਛਿਆ, ਘੁਮਿਆਰ ਆਪਣੇ, ਕਿਉਂ ਸਾਨੂੰ ਤੂੰ ਘੜਿਆ, ਕਿਉਂ ਬਣਾਇਆ? ਨਾ ਪੁੱਛਿਆ ਨਾ ਗਿਛਿਆ ਪਹਿਲਾਂ, ਹੁਣ ਹੀ ਦੱਸ ਕੁ ਛੜਿਆ? ਬਣਾਉਣ ਵੇਲੇ ਤਾਂ ਨਹੀਂ ਪੁੱਛਿਆ ਵੀ ਤੈਨੂੰ ਬਣਾਵਾਂ ਕਿ ਨਾ ਬਣਾਵਾਂ, ਪਰ ਹੁਣ ਦੱਸ ਵੀ ਮੈਨੂੰ ਕਿਉਂ ਬਣਾਇਆ? ਮੈਂ ਪੁੱਛਿਆ ਘੁਮਿਆਰ ਆਪਣੇ, ਕਿਉਂ ਸਾਨੂੰ ਤੂੰ ਘੜਿਆ? ਨਾ ਪੁੱਛਿਆ ਨਾ ਗਿਛਿਆ ਪਹਿਲਾਂ, ਹੁਣ ਹੀ ਦੱਸ ਕੁਛ ਅੜਿਆ? ਮੈਂ ਬੋਲੀ ਧੋਰ ਅੰਦਰੋਂ ਮੇਰੀ, ਉਸ ਘੜਿਆ ਆਪਣਾ ਆਪਾ, ਕੌਣ ਕਹੇ ਕਿੱਥੇ ਸੈ ਤੂੰ? ਚੁੱਪ ਰਹੋ ਹੌਂਦੇ ਫੜਿਆ, ਅੰਦਰੋਂ ਬੋਲਿਆ ਉਹ ਸ਼ਕਤੀ ਦਾ ਮਾਲਕ, ਬੋਲਿਆ ਵੀ ਤੂੰ ਕੀ ਪਿਆ ਆਖਦਾ ਹੈ? ਮੈਨੂੰ ਬਣਾਇਆ, ਮੈਨੂੰ ਕਿਉਂ ਘੜਿਆ? ਉਸ ਨੇ ਤੈਨੂੰ ਨਹੀਂ ਬਣਾਇਆ, ਉਸ ਨੇ ਤੈਨੂੰ ਨਹੀਂ ਘੜਿਆ, ਉਸ ਨੇ ਤੇ ਆਪਣੇ ਰਹਿਣ ਦਾ ਘਰ ਘੜਿਆ, ਤੂੰ ਐਵੇਂ ਵਿੱਚ ਮੈਂ ਲੈ ਬੈਠਾ। ਨਿਜ ਮੰਦਰ ਪ੍ਰੀਆ, ਉਸ ਮਾਲਕ ਦਾ ਇਹ ਨਿਜ ਮੰਦਰ ਹੈ। ਮੈਂ ਬੇਨਤੀ ਕਰ ਦੇਵਾਂ, ਕਾਇਆ ਹਰ ਮੰਦਰ, ਕਾਇਆ ਹਰ ਮੰਦਰ, ਹਰ ਆਪ ਸਵਾਰੇ, ਤਿਸ ਵਿੱਚ ਹਰ ਜੀਓ ਵਸੈ ਮੁਰਾਰੇ। ਕਦੀ ਖਿਆਲ ਮਿਟਾ ਕੇ ਟਿਕ ਜਾਣਾ, ਸਾਰੇ ਸੰਕਲਪ ਛੱਡ ਕੇ ਸਹਿਜ ਵਿੱਚ ਆ ਜਾਣਾ, ਅਤੇ ਫਿਰ ਅੰਦਰੋਂ ਬੋਲਣਾ ਵਾਹਿਗੁਰੂ। ਫਿਰ ਪਤਾ ਚੱਲੇਗਾ ਵੀ ਅੰਦਰ ਤੇ ਵਾਹਿਗੁਰੂ ਆਪ ਬੈਠਾ ਪਿਆ ਬੋਲਦਾ। ਮੈਂ ਮਾਨਸਿਕ ਖਿਆਲਾਂ ਦੇ ਨਾਲ ਉਸ ਵਾਹਿਗੁਰੂ ਦੀ ਹੋਂਦ ਨੂੰ ਭੁਲਾਈ ਬੈਠਾ, ਉਸ ਵਾਹਿਗੁਰੂ ਨੂੰ ਚਿੱਤ ਵਿੱਚੋਂ ਵਸਾਰੀ ਬੈਠਾ। ਬਸ ਹਜ਼ੂਰ ਕਹਿਣ ਲੱਗੇ, ਜਦੋਂ ਉਸ ਮਾਲਕ ਦੇ ਨਿਜ ਮੰਦਰ ਦੀ ਪਹਿਚਾਣ ਆ ਗਈ ਤਾਂ ਆਨੰਦ ਕਰੀਆ, ਉੱਥੇ ਫਿਰ ਆਨੰਦ ਹੀ ਆਨੰਦ, ਉੱਥੇ ਪਰਮ ਸੁੱਖ ਤੇਰੀ ਜ਼ਿੰਦਗੀ ਵਿੱਚ ਬਣ ਜਾਂਦਾ ਹੈ ਜੀ।
ਨਹ ਮਰੀਆ ਨਹ ਜਰੀਆ,
ਨਾ ਮਰਨਾ ਨਾ ਜਲਣਾ, ਜਾਂ ਕਹਿ ਲਈਏ ਨਾ ਬੁਢਾਪਾ। ਉੱਥੇ ਜਰਾ ਮਰਾ ਨਾ ਵਿਆਪਈ, ਫਿਰ ਦੁੱਖ ਨਾ ਪਾਇਆ, ਪੀ ਅੰਮ੍ਰਿਤ ਆਗਾਨਿਆ, ਗੁਰ ਅਮਰ ਕਰਾਇਆ, ਗੁਰੂ ਆਖਿਆ ਭਲਿਆ। ਸਰੀਰ ਨਾਲ ਜੁੜੇਗਾ ਇਹ ਕਦੀ ਜਵਾਨੀ ਵਿੱਚ ਅਤੇ ਕਦੀ ਬੁਢਾਪੇ ਵਿੱਚ ਲੈ ਜਾਏਗਾ। ਇਹ ਸਰੀਰ ਕਦੀ ਤੈਨੂੰ ਮੌਤ ਪੈਦਾ ਕਰ ਦੇਵੇਗਾ, ਅਗਰ ਸਰੀਰ ਦੇ ਮਾਲਕ ਨਾਲ ਜੁੜੇਗਾ ਉਹ ਨਹੀਂ ਮਰਦਾ, ਤੂੰ ਵੀ ਨਹੀਂ ਮਰਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਦੋਂ ਤੱਤੀਆਂ ਤਵੀਆਂ 'ਤੇ ਬਿਠਾਇਆ ਜਾਂਦਾ, ਉਸ ਸਮੇਂ ਡਰਾਇਆ ਜਾਂਦਾ ਵੀ ਅਸੀਂ ਤੁਹਾਨੂੰ ਮਾਰ ਦਿਆਂਗੇ, ਮੇਰੇ ਸਾਹਿਬ ਕਹਿਣ ਲੱਗੇ ਭੁਲੇਖਾ ਨਾ ਖਾਓ, ਇਸ ਮਰਨ ਵਾਲੇ ਨਾਲ ਮੈਂ ਜੁੜਿਆ ਕੋਈ ਨਹੀਂ, ਮੈਂ ਉਸ ਨਾਲ ਜੁੜਿਆ, ਨਾ ਉਹ ਮਰਤਾ ਨਾ ਹਮ ਮਰਿਆ।
ਸ੍ਰੀ ਅਕਾਲ।
ਨਾ ਉਹ ਮਰਤਾ ਨਾ ਹਮ ਮਰਿਆ, ਨਾ ਉਹ ਡਰਤਾ ਨਾ ਹਮ ਡਰਿਆ। ਬਸ ਉਸ ਅਵਸਥਾ ਵਿੱਚ ਜਦੋਂ ਅੰਦਰ ਦੀ ਚੇਤਨਾ, ਅੰਦਰ ਦਾ ਧਿਆਨ ਵਾਹਿਗੁਰੂ ਜੀ ਨਾਲ ਜੁੜ ਜਾਂਦਾ, ਹਜ਼ੂਰ ਕਹਿਣ ਲੱਗੇ ਉੱਥੇ ਆਨੰਦ ਹੀ ਆਨੰਦ ਹੈ। ਉਹ ਨਾ ਮਰਦਾ ਨਾ ਉਸ 'ਤੇ ਜਰਾ ਅਵਸਥਾ ਆਉਂਦੀ ਹੈ, ਉਹ ਇੱਕ ਰਸ ਕਾਇਮ ਰਹਿਣ ਵਾਲਾ, ਬਸ ਅਜਰ ਅਮਰ ਅਟਲ, ਉਸ ਅਵਸਥਾ ਵਿੱਚ ਆਪਣਾ ਆਪਾ ਉਸ ਨਾਲ ਜੁੜ ਜਾਂਦਾ ਹੈ ਜੀ।
ਕੀਰਤਨ ਜੁਰੀਆ ਬਹੁ ਬਿਧ ਫਿਰੀਆ,
ਕੀਰਤਨ ਜੇ ਉਸਦੀ ਕੱਕੇ ਨੂੰ ਬਿਹਾਰੀ ਤੇ ਬਣ ਜਾਣਾ ਸੀ ਕੀਰਤਨ, ਜੋ ਗੁਰੂ ਕੇ ਸ਼ਬਦ ਨੂੰ ਗਾਇਆ ਜਾਂਦਾ। ਇਹ ਆ ਗਿਆ ਕੱਕੇ ਨੂੰ ਸਿਹਾਰੀ, ਕੀਰਤਨ ਇੱਕ ਹੈ, ਕਿਰਤ ਇੱਕ ਹੈ ਕੀਰਤੀ। ਇਹ ਕੀਰਤਨ ਜੁਰੀਆ, ਇਹ ਜਿੰਨੀ ਕਰਤੇ ਦੀ ਕੀਤੀ ਹੋਈ ਕਿਰਤ ਸੀ, ਤੂੰ ਇਸ ਨਾਲ ਜੁੜ ਗਿਆ। ਜੁੜਨਾ ਸੀ ਕਰਤੇ ਨਾਲ, ਜੁੜ ਗਿਆ ਕਰਤੇ ਦੀ ਬਣਾਈ ਹੋਈ ਸੰਸਾਰਕ ਰਚਨਾ ਨਾਲ, ਅਤੇ ਫਿਰ ਜਦੋਂ ਕੀਰਤਨ ਜੁਰੀਆ ਨਾ, ਫਿਰ ਬਹੁ ਵਿਧ ਫਿਰੀਆ, ਫਿਰ ਕਦੀ ਕਿਤੇ ਸੁਰਤ ਦੌੜਦੀ, ਕਦੀ ਸੁਰਤ ਕਿਤੇ ਦੌੜਦੀ, ਇਹ ਹਕੀਕਤ ਹੈ। ਬਸ ਐਸੀ ਕਿਰਤ ਨਾਲ ਜੁੜ ਗਏ, ਕਦੀ ਘਰ ਵਿੱਚ ਧਿਆਨ, ਕਦੀ ਕਾਰੋਬਾਰ ਵਿੱਚ ਧਿਆਨ, ਕਦੀ ਸਰੀਰ ਵਿੱਚ ਧਿਆਨ, ਕਦੀ ਪਰਿਵਾਰ ਵਿੱਚ ਧਿਆਨ, ਕਦੀ ਸੰਸਾਰ ਦੇ ਦੋਸਤ ਮਿੱਤਰਾਂ ਵਿੱਚ ਧਿਆਨ, ਕਦੀ ਖਾਣ ਪੀਣ ਵਿੱਚ ਧਿਆਨ। ਸੰਸਾਰ ਦਾ ਇਹ ਜਿਤਨਾ ਬਣਿਆ ਪਸਾਰਾ ਸੀ, ਇਸ ਨਾਲ ਜੁੜ ਕੇ ਦਿਨ ਰਾਤ ਮਨ ਫਿਰਦਾ ਹੈ, ਮਨ ਕਿਤੇ ਟਿਕਦਾ ਨਹੀਂ, ਇਹ ਹਕੀਕਤ ਹੈ। ਇਸ ਚੰਚਲ ਦੁਨੀਆ ਨਾਲ ਜੁੜ ਕੇ, ਇਸ ਮਾਇਆ ਦੇ ਦਿਨ ਰਾਤ ਭਟਕਣ ਵਾਲੇ ਜੁੜੇ ਹੋਏ ਸੰਸਾਰ ਨਾਲ ਜੁੜ ਕੇ ਮਨ ਦਾ ਵੀ ਦਿਨ ਰਾਤ ਫਿਰਨਾ ਬਣ ਗਿਆ। ਕੀਰਤਨ ਜੁਰੀਆ ਬਹੁਵਿਧ ਫਿਰੀਆ, ਬਹੁਵਿਧ ਬੜਿਆਂ ਤਰੀਕਿਆਂ ਨਾਲ ਭਿੰਨ ਭਿੰਨ ਕਿਰਿਆਵਾਂ ਆਉਂਦੀਆਂ ਨੇ। ਕਦੀ ਖਾਣ ਦੀ ਆ ਗਈ, ਕਦੀ ਸੌਣ ਦੀ ਆ ਗਈ, ਕਦੀ ਜਾਗਣ ਦੀ ਆ ਗਈ, ਕਦੀ ਹੱਸਣ ਦੀ ਆ ਗਈ, ਕਦੀ ਖੇਡਣ ਦੀ ਆ ਗਈ, ਕਦੀ ਧਨ ਕਮਾਉਣ ਦੀ ਕਿਰਿਆ ਆ ਗਈ। ਇਹ ਬਹੁਤ ਤਰੀਕਿਆਂ ਨਾਲ ਮਨ ਫਿਰਦਾ ਰਹਿੰਦਾ ਹੈ। ਉਸ ਨਾਲ ਜੁੜ ਜਾਏ ਜੋ ਸਦਾ ਟਿਕਿਆ, ਤੇਰਾ ਆਪਣਾ ਆਪਾ ਵੀ ਟਿਕ ਜਾਏ। ਅੰਦਰ ਦੁਨੀਆ ਦੇ ਸੰਸਕਾਰ, ਖਿਆਲ, ਸੰਕਲਪ ਬਣਾਏ ਵਿਕਲਪ, ਉਹ ਇਤਨਾ ਮੁਜੱਸਮਾ ਇਕੱਠਾ ਕਰੀ ਬੈਠਾ ਤੇਰਾ ਮਨ, ਬਸ ਉਸ ਨਾਲ ਕਦੀ ਤੇ ਬਾਹਰ ਦੁਨੀਆ ਵਿੱਚ ਜਾ ਕੇ ਤੇਰੇ ਪੰਜ ਗਿਆਨ ਇੰਦਰੀਏ ਖੁੱਲਦੇ ਨੇ ਤੇ ਉੱਥੇ ਤੂੰ ਫਿਰਦਾ ਹੈ, ਕਦੀ ਤੇਰੇ ਪੰਜ ਗਿਆਨ ਇੰਦਰੀਏ ਨਹੀਂ ਖੁੱਲਦੇ, ਪਰ ਮਨ ਅੰਦਰੋਂ ਸੰਸਕਾਰ ਇਕੱਠੇ ਕਰੀ ਬੈਠਾ ਤੇ ਉੱਥੇ ਪਿਆ ਫਿਰਦਾ। ਬਸ ਕੀਰਤਨ ਜੁਰੀਆ ਬਹੁਵਿਧ ਫਿਰੀਆ, ਦਿਨ ਰਾਤ ਤੇਰਾ ਫਿਰਨਾ, ਤੇਰੀ ਭਟਕਣਾ, ਤੇਰਾ ਮਨ ਦਾ ਦਿਨ ਰਾਤ ਖਿਆਲਾਂ ਦੀ ਉਡਾਰੀ ਮਾਰਨਾ, ਇਹ ਤੇਰਾ ਜੀਵਨ ਬਣ ਗਿਆ ਹੈ ਜੀ।
ਪਰ ਕਉ ਹਿਰੀਆ,
ਹਜ਼ੂਰ ਕਹਿਣ ਲੱਗੇ ਪਰ ਕੋ ਹਿਰੀਆ, ਦੂਸਰੇ ਨੂੰ ਪਿਆ ਤੱਕਦਾ ਹੈ, ਆਪਣੇ ਆਪੇ ਨੂੰ ਤੱਕ, ਪਰ ਨੂੰ ਨਾ ਤੱਕ, ਆਪਣੇ ਆਪ ਨੂੰ ਤੱਕ, ਉਸ ਵਾਹਿਗੁਰੂ ਨੂੰ ਤੱਕ। ਇਹ ਤੇਰਾ ਹਿਰੀਆ ਦੇ ਅਰਥ ਨੇ ਦੇਖਣਾ, ਇਹ ਸੰਸਾਰ ਵੱਲ ਕਿਉਂ ਹੋ ਗਿਆ, ਕਿਉਂ ਤੂੰ ਪਰ ਦੀ ਤਰਫ ਜਾਂਦਾ ਹੈ, ਆਪਣੀ ਤਰਫ ਆ। ਮੈਂ ਇੱਕ ਬੇਨਤੀ ਕਰ ਦੇਵਾਂ, ਜਦੋਂ ਗੁਰੂ ਕਾ ਸ਼ਬਦ ਅੰਦਰ ਹਿਰਦੇ ਵਿੱਚ ਘਰ ਘਰ ਜਾਏ, ਫਿਰ ਦੂਸਰੇ ਨੂੰ ਵੇਖ ਕੇ ਆਪਣੇ ਵੱਲ ਆ ਜਾਵਾਂਗੇ, ਫਿਰ ਸੰਸਾਰ ਨੂੰ ਵੇਖ ਕੇ ਸੰਸਾਰ ਵਿੱਚ ਵਾਸਤੇ ਕਰਤਾਰ ਤੱਕ ਚਲੇ ਜਾਵਾਂਗੇ, ਫਿਰ ਸਰੀਰ ਨੂੰ ਵੇਖ ਕੇ ਸਰੀਰ ਦੇ ਮਾਲਕ ਤੱਕ ਆ ਜਾਵਾਂਗੇ। ਪਰ ਮੇਰੇ ਸਾਹਿਬ ਕਹਿਣ ਲੱਗੇ, ਤੂੰ ਪਰ ਕੋ ਹਿਰੀਆ, ਦੂਸਰਿਆਂ ਨੂੰ ਹੀ ਤੱਕਣ ਵੱਲ ਦਿਨ ਰਾਤ ਤੇਰਾ ਮਨ ਪਿਆ ਭਟਕਦਾ ਹੈ ਜੀ।
ਬਿਖਣਾ ਕਿਰਿਆ,
ਔਰ ਬਿਖਣਾ ਕਿਰਿਆ, ਇਸ ਵਿਸ਼ੇ ਭਰੇ ਸੰਸਾਰਕ ਜ਼ਹਿਰ ਭਰੇ ਤੂੰ ਸੰਸਾਰ ਵਿੱਚ ਦਿਨ ਰਾਤ ਘਿਰਿਆ ਪਿਆ ਹੈ। ਛੋੜ ਛੋੜ ਰੇ ਬਿਹੂਆ ਕੇ ਰਸੂਆ, ਜਿਉਂ ਕਿਰਖ ਹੈ ਹਰਿਆਇਓ ਪਸੂਆ। ਭਲਿਆ ਇੱਕ ਗੱਲ ਵਿਚਾਰ ਕਰਕੇ ਦੇਖ, ਤੂੰ ਦਿਨ ਰਾਤ ਇਹ ਕਿਹੜੇ ਰਸਾਂ ਵਿੱਚ ਮਸਤ ਹੋ ਗਿਆ ਹੈ। ਛੋੜ ਛੋੜ ਰੇ ਬਿਖੂਆ ਕੇ ਰਸੂਆ, ਉਰਜ ਰੇ ਹੋ ਰੇ ਬਾਵਰ ਗਾਵਰ, ਜੋ ਕਿਰਖ ਹੈ ਹਰਿਆਇਓ ਪਸੂਆ। ਜੋ ਜਾਣੈ ਤੂੰ ਆਪਣਾ ਕਾਜੈ, ਸੋ ਸੰਗ ਨਾ ਚਾਲੈ ਤੇਰਾ ਤਸੂਆ। ਨਾਂਗੋ ਆਇਓ ਨਾਂਗ ਸੰਧਾਸੀ, ਫੇਰ ਫਿਰਿਓ ਔਰ ਕਾਲ ਗਰਸੂਆ। ਪੇਖ ਪੇਖ ਰੇ ਕੁਸੁੰਭ ਕੀ ਲੀਲਾ, ਰਾਚ ਮਾਚ ਵਿਖੂਆ ਲੋ ਹਸੂਆ। ਤੂੰ ਦਿਨ ਰਾਤ ਕਿੱਥੇ ਆਪਣੇ ਜੀਵਨ ਦੀਆਂ ਖੁਸ਼ੀਆਂ ਬਣਾਈ ਬੈਠਾ ਹੈ। ਇੱਧਰ ਪਸ਼ੂ ਖੁੱਲਦਾ ਤੇ ਹਰੀ ਹਰੀ ਖੇਤੀ ਚਰਨ ਜਾਂਦਾ, ਇੱਧਰ ਤੇਰਾ ਮਨ ਵੀ ਕਿਤੇ ਇਹੋ ਜਿਹਾ ਪਸ਼ੂ ਤੇ ਨਹੀਂ ਬਣ ਗਿਆ, ਆ ਦੁਨੀਆਂ ਦੀ ਸੁਹੱਪਨਤਾ ਵੱਲ ਦਿਨ ਰਾਤ ਪਿਆ ਦੌੜਦਾ ਹੈ। ਪਰ ਕੋ ਹਿਰੀਆ, ਬਿਖਣਾ ਘਿਰੀਆ, ਇਸ ਜ਼ਹਿਰ ਭਰੇ ਵਾਤਾਵਰਨ ਨੇ ਤੈਨੂੰ ਇਤਨਾ ਘੇਰਿਆ ਹੋਇਆ। ਮੈਂ ਬੇਨਤੀ ਕਰ ਦੇਵਾਂ, ਘਰ ਵੀ ਜ਼ਹਿਰ ਬਣ ਜਾਏ, ਘਰੋਂ ਬਾਹਰ ਨਿਕਲੋ ਉਹ ਵੀ ਜ਼ਹਿਰ ਵਾਤਾਵਰਨ ਬਣ ਜਾਏ, ਔਗਣ ਵਿਕਾਰਾਂ ਦੀ ਜ਼ਹਿਰ ਦਿਨ ਰਾਤ ਤੈਨੂੰ ਘੇਰੀ ਰੱਖੇ, ਕੀ ਜੀਵਨ ਰਹਿ ਗਿਆ। ਇਸ ਕਰਕੇ ਮੇਰੇ ਸਾਹਿਬ ਨੇ ਇੱਕ ਗੱਲ ਬੜੇ ਸੁੰਦਰ ਬੋਲਾਂ ਵਿੱਚ ਲਿਖੀ ਹੈ, ਵੀ ਭਲਿਆ ਇੱਕ ਗੱਲ ਚੇਤੇ ਵਿੱਚ ਰੱਖ ਲੈ, ਵੀ ਇਸ ਦਿਨ ਰਾਤ ਸੰਸਾਰ ਦੇ ਜ਼ਹਿਰ ਭਰੇ ਵਾਤਾਵਰਨ ਨੂੰ ਆਪਣਾ ਜੀਵਨ ਨਾ ਬਣਾ, ਇਸ ਬਿਖਿਆ ਨੇ ਤੈਨੂੰ ਦਿਨ ਰਾਤ ਆਪਣੇ ਵਿੱਚ ਫਸਾਈ ਰੱਖਿਆ। ਛੋਟੀ ਜੀ ਮੈਂ ਇੱਕ ਗੱਲ ਕਰਨ ਲੱਗਾ, ਧਿਆਨ ਰੱਖਿਓ। ਮਹਾਨ ਕੋਸ਼ ਦੇ ਲਿਖਾਰੀ ਭਾਈ ਕਾਨ ਸਿੰਘ ਜੀ ਨਾਭਾ ਵਾਲਿਆਂ ਨੇ ਮ੍ਰਿਤਯੁਕ ਵਿਸ਼ ਦਰਸ਼ਨ ਦੀ ਇੱਕ ਗੱਲ ਕੀਤੀ ਹੈ। ਕਹਿਣ ਲੱਗੇ ਚਕੋਰ ਪੁਰਾਤਨ ਸਮੇਂ ਦੇ ਰਾਜੇ ਆਪਣੇ ਕੋਲ ਰੱਖਦੇ ਸਨ, ਜਦੋਂ ਭੋਜਨ ਖਾਣ ਲੱਗਦੇ ਨਾ ਤੇ ਉਸ ਸਮੇਂ ਉਹ ਭੋਜਨ ਪਹਿਲਾਂ ਚਕੋਰ ਦੇ ਕੋਲ ਰੱਖਦੇ। ਜੇ ਉਸ ਭੋਜਨ ਵਿੱਚ ਜ਼ਹਿਰ ਮਿਲਿਆ ਹੋਵੇ ਨਾ, ਮੰਨ ਲਓ ਕੋਈ ਧੋਖੇ ਨਾਲ ਰਾਜੇ ਨੂੰ ਜ਼ਹਿਰ ਦੇਣੀ ਚਾਹੇ, ਭੋਜਨ ਵਿੱਚ ਜ਼ਹਿਰ ਮਿਲਾਈ ਹੋਵੇ, ਤੇ ਚਕੋਰ ਨੂੰ ਕਰਤੇ ਨੇ ਅੰਤਰ ਆਤਮਿਕ ਐਸਾ ਗਿਆਨ ਬਖਸ਼ਿਆ, ਜ਼ਹਿਰ ਵਾਲੇ ਭੋਜਨ ਨੂੰ ਵੇਖ ਕੇ ਚਕੋਰ ਦੇ ਨੇਤਰ ਲਾਲ ਹੋ ਜਾਂਦੇ ਨੇ, ਤੇ ਜਦੋਂ ਚਕੋਰ ਕਿਤੇ ਉਸ ਭੋਜਨ ਨੂੰ ਵੇਖ ਕੇ ਨੇਤਰ ਲਾਲ ਕਰ ਲਵੇ ਤੇ ਰਾਜਾ ਸਮਝਦਾ ਸੀ ਵੀ ਭੋਜਨ ਠੀਕ ਨਹੀਂ ਹੈ, ਇਸ ਵਿੱਚ ਜ਼ਹਿਰ ਮਿਲੀ ਹੋਈ ਹੈ। ਮੈਂ ਬੇਨਤੀ ਕਰਨ ਲੱਗਾ, ਭਾਈ ਕਾਨ ਸਿੰਘ ਜੀ ਨਾਭਾ ਵਾਲਿਆਂ ਨੇ ਪ੍ਰਮਾਣ ਵਰਤਿਆ ਜਿਵੇਂ ਚਕੋਰ ਜ਼ਹਿਰੀ ਭੋਜਨ ਨੂੰ ਵੇਖ ਕੇ ਨੇਤਰ ਲਾਲ ਕਰ ਲੈਂਦਾ ਤੇ ਉਸ ਚਕੋਰ ਦਾ ਮਾਲਕ ਉਹ ਭੋਜਨ ਖਾਂਦਾ ਨਹੀਂ, ਤੇਰੇ ਮਨ ਦਾ ਚਕੋਰ ਵੀ ਇਹੋ ਜਿਹਾ ਬਣ ਜਾਏ, ਉਹ ਵੇਖੇ ਸੰਸਾਰ ਦੀ ਔਗਣ ਵਿਕਾਰੀ ਇਹ ਜ਼ਹਿਰ ਹੈ, ਇਹ ਮੇਰੇ ਜੀਵਨ ਵਿੱਚ ਮੇਰੀ ਜ਼ਿੰਦਗੀ ਬਰਬਾਦ ਕਰ ਦੇਵੇ। ਉਹ ਵੀ ਸੰਸਾਰ ਦੇ ਨਸ਼ੇ, ਸੰਸਾਰ ਦੇ ਔਗਣ, ਸੰਸਾਰ ਦਾ ਵਿਕਾਰੀ ਜੀਵਨ, ਸੰਸਾਰ ਦਾ ਦੁਰਮਤੀਆ ਜੀਵਨ ਉਹਨੂੰ ਜ਼ਹਿਰ ਸਮਝਦਾ ਵੀ ਵਿਖਣਾ ਘਿਰੀਆ, ਇਸ ਜ਼ਹਿਰ ਨੇ ਮੈਨੂੰ ਘੇਰਿਆ ਹੋਇਆ। ਭਲਿਆ ਕਿਤੇ ਅੰਮ੍ਰਿਤ ਵੇਲੇ ਉੱਠਿਆ ਹੋਵੇ, ਖੰਡੇ ਬਾਟੇ ਦੀ ਅੰਮ੍ਰਿਤ ਪਹੁਲ ਨਾਲ ਜੁੜਿਆ ਹੋਵੇ, ਅੰਮ੍ਰਿਤ ਬਾਣੀ ਦਾ ਨਿਤਨੇਮ ਕੀਤਾ ਹੋਵੇ, ਤੇਰੀ ਰਸਨਾ ਤੇ ਵਾਹਿਗੁਰੂ ਵਾਹਿਗੁਰੂ ਅੰਮ੍ਰਿਤ ਨਾਮ ਹੋਵੇ, ਇਹੋ ਜਿਹੀ ਗੁਰੂ ਕੀ ਸੰਗਤ ਵਿੱਚ ਬੈਠ ਕੇ ਗੁਰੂ ਕੇ ਸ਼ਬਦ ਦਾ ਹਾਰ ਹਿਰਦੇ ਦੇ ਗਲ ਵਿੱਚ ਪਰੋਇਆ ਹੋਵੇ ਤੇ ਸੱਚ ਕਰਕੇ ਜਾਣ ਲੈਣਾ, ਫਿਰ ਕਿਹੜੀ ਜ਼ਹਿਰ ਹੈ ਜਿਹੜੀ ਘੇਰ ਸਕੇਗੀ। ਪਰ ਹਕੀਕਤ ਇਹ ਹੈ ਵੀ ਜਦੋਂ ਰੱਬ ਨੂੰ ਭੁੱਲ ਕੇ ਬਾਹਰ ਸੰਸਾਰ ਵੱਲ ਚਲਾ ਗਿਆ, ਮੇਰੇ ਸਾਹਿਬ ਕਹਿਣ ਲੱਗੇ ਫਿਰ ਵਿਖਣਾ ਘਿਰੀਆ, ਫਿਰ ਇਸ ਜ਼ਹਿਰ ਨੇ ਦਿਨ ਰਾਤ ਘੇਰ ਲਿਆ ਜੀ।
ਅਬ ਸਾਧੂ ਸੰਗ ਪਰੀਆ ਹਰ ਦੁਆਰ ਖਰੀਆ।
ਅਬ ਸਾਧੂ ਸੰਗ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ ਆ ਪਹੁੰਚੇ, ਹੁਣ ਦਾਦੇ ਦੀ ਰਹਿਮਤ ਹੋ ਗਈ। ਅਬ ਸਾਧੂ ਸੰਗ ਪਰੀਆ ਹਰ ਦੁਆਰ ਖਰੀਆ, ਗੱਲ ਧਿਆਨ ਚ ਰੱਖਿਓ, ਸਾਧ ਸੰਗਤ ਵਿੱਚ ਆ ਗਏ ਤੇ ਸਮਝ ਲੈਣਾ ਵੀ ਰੱਬ ਦੇ ਦਰਵਾਜ਼ੇ ਤੱਕ ਪੁੱਜ ਗਏ। ਹੁਣ ਅੰਦਰ ਜਾਂਦਿਆਂ ਦੇਰ ਨਹੀਂ ਲੱਗੇਗੀ, ਹੁਣ ਪਰਮਾਤਮਾ ਦੇ ਦਰਸ਼ਨ ਕਰਦਿਆਂ ਦੇਰ ਨਹੀਂ ਲੱਗੇਗੀ, ਕਿਉਂਕਿ ਸਾਧ ਸੰਗਤ ਵਿੱਚ ਆ ਕੇ ਇੱਥੇ ਰੱਬ ਦੀ ਗੱਲ, ਇੱਥੇ ਧਰਮ ਦੀ ਗੱਲ, ਇੱਥੇ ਸੱਚ ਦੀ ਗੱਲ, ਇੱਥੇ ਜੀਵਨ ਸਵਾਰਨ ਦੀ ਗੱਲ, ਇੱਥੇ ਜ਼ਹਿਰ ਭਰੇ ਵਾਤਾਵਰਨ ਤੋਂ ਬਚਾਵਣ ਦੀ ਗੱਲ, ਇੱਥੇ ਵਾੜ ਲੱਗ ਜਾਂਦੀ। ਇਹ ਹਕੀਕਤ ਹੈ, ਸਾਧ ਸੰਗਤ ਵਿੱਚ ਬੈਠੇ ਹਾਂ, ਅੰਦਰੋਂ ਵਿਕਾਰ ਨਹੀਂ ਬੋਲਦੇ, ਸਾਧ ਸੰਗਤ ਵਿੱਚ ਬੈਠੇ ਹਾਂ, ਦੁਨੀਆਂ ਦੀ ਗੱਲ ਨਹੀਂ ਚੱਲਦੀ। ਇਹ ਸਾਡਾ ਪ੍ਰੈਕਟੀਕਲ ਹੈ ਨਾ, ਸਾਧ ਸੰਗਤ ਵਿੱਚ ਬੈਠੇ ਹਾਂ, ਕੋਈ ਦੁਨੀਆਂ ਦੇ ਭੈੜੇ ਅੱਖਾਂ ਨੂੰ ਰੂਪ ਨਹੀਂ ਵੇਖਣ ਨੂੰ ਮਿਲਦੇ, ਸਾਧ ਸੰਗਤ ਵਿੱਚ ਬੈਠੇ ਹਾਂ, ਕਿਸੇ ਦੀ ਨਿੰਦਾ ਸੁਣਨ ਨੂੰ ਨਹੀਂ ਮਿਲਦੀ, ਸਾਧ ਸੰਗਤ ਵਿੱਚ ਬੈਠੇ ਹਾਂ, ਗੁਰੂ ਕੇ ਸ਼ਬਦ ਦੀ ਬਰਕਤ ਇਤਨੀ ਮਿਲਦੀ ਹੈ, ਇਤਨੀ ਮਿਲਦੀ ਹੈ, ਇੰਜ ਲੱਗਦਾ ਜਿਵੇਂ ਰੱਬ ਦੇ ਹੁਣ ਦਰਵਾਜ਼ੇ ਤੇ ਖਲੋਤੀ। ਹਰ ਦੁਆਰਾ ਖਰੀਆ, ਹੁਣ ਰੱਬ ਦਾ ਦਰਸ਼ਨ ਹੁੰਦਿਆਂ ਦੇਰ ਨਹੀਂ ਲੱਗੇਗੀ ਜਿਹੜੇ ਸਾਧ ਸੰਗਤ ਵਿੱਚ ਆ ਗਏ। ਬਸ ਕਹਿ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਹੈ ਆਹੇ, ਤਾਂ ਬੈਕੁੰਠ ਜੈ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਹੇ। ਕਹੋ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਹੈ ਆਹੇ। ਬਸ ਸਾਧ ਸੰਗਤ ਵਿੱਚ ਆ ਕੇ ਇੰਜ ਲੱਗਦਾ ਜਿਵੇਂ ਬੈਕੁੰਠ ਧਾਮ ਵਿੱਚ ਆ ਗਏ, ਇੱਥੇ ਰੱਬ ਦੇ ਘਰ ਦੀ ਮਹਿਮਾ, ਅਕਾਲ ਪੁਰਖ ਦੀ ਸਿਫਤ ਉਹ ਸ਼ਰਵਣ ਕਰਨ ਨੂੰ ਮਿਲੀ। ਬਸ ਸਮਝ ਲੈਣਾ ਹਰ ਦੁਆਰਾ ਖਰੀਆ, ਮੈਂ ਹੁਣ ਰੱਬ ਦੇ ਦਰਵਾਜ਼ੇ ਤੇ ਹੀ ਆਪਣੇ ਆਪ ਨੂੰ ਖਿਲਾਰੀ ਬੈਠਾ, ਮੇਰੀ ਸੁਰਤ ਹੁਣ ਰੱਬ ਨਾਲ ਵਾਹਿਗੁਰੂ ਜੀ ਨਾਲ ਇੱਕਮਿਕ ਹੋਣ ਦੇ ਰਸਤੇ ਤੇ ਆ ਗਈ ਏ। ਇਸ ਕਰਕੇ ਮੇਰੇ ਸਾਹਿਬ ਕਹਿਣ ਲੱਗੇ ਵਿਖਣਾ ਘਿਰੀਆ ਜ਼ਿੰਦਗੀ ਨਾ ਬਣਾਉਣਾ, ਸਾਧ ਸੰਗਤ ਵਾਲੀ ਜ਼ਿੰਦਗੀ ਬਣਾਉਣਾ, ਰਹਿਣਾ ਸੰਸਾਰ ਵਿੱਚ ਪਰ ਅੰਦਰ ਦੀ ਸੁਰਤ ਵਿੱਚ ਔਗਣਾਂ ਦੀ ਜ਼ਹਿਰ ਇਕੱਠੀ ਨਾ ਕਰਨਾ, ਰਹਿਣਾ ਦੁਨੀਆਂ ਵਿੱਚ ਪਰ ਵਿੱਚੇ ਗ੍ਰਸਤ, ਸਦਾ ਰਹੇ ਉਦਾਸੀ ਜੋ ਕਮਲ ਰਹੇ ਵਿੱਚ ਪਾਣੀ ਹੈ, ਉਹ ਅੰਦਰ ਦੀ ਸੁਰਤ ਵਿੱਚ ਵਾਹਿਗੁਰੂ ਦਾ ਘਰ ਉਹ ਹਰ ਸਮੇਂ ਸਦਾ ਬਣਿਆ ਰਹੇ ਜੀ।
ਦਰਸ਼ਨ ਕਰੀਆ
ਹਰ ਦੁਆਰਾ ਖਰੀਆ ਦਰਸ਼ਨ ਕਰੀਆ, ਉੱਥੇ ਰੱਬ ਦਾ ਦਰਸ਼ਨ ਕਰਨ ਨੂੰ ਮਿਲ ਗਿਆ। ਬੇਨਤੀ ਕਰ ਦੇਵਾਂ, ਸਰਗੁਣ ਵਿੱਚ ਨਿਰਗੁਣ ਦੱਸਣ ਲੱਗ ਪਏ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਉਸ ਨਿਰੰਕਾਰ ਦਾ ਉਸ ਵਾਹਿਗੁਰੂ ਦਾ ਨਿਰਗੁਣ ਸਰੂਪ ਦਾ ਸਰਗੁਣ ਵਿੱਚੋਂ ਦਰਸ਼ਨ ਹੋ ਗਿਆ, ਕਿਉਂਕਿ ਸਾਧ ਸੰਗਤ ਵਿੱਚ ਆ ਕੇ ਗੁਰੂ ਨੇ ਉਪਦੇਸ਼ ਇਹੋ ਜਿਹਾ ਦਿੱਤਾ। ਗੁਰੂ ਨੇ ਐਸਾ ਨਕਸ਼ਾ ਖਿੱਚ ਕੇ ਵਿਖਾਤਾ ਭਲਿਆ, ਅੰਦਰ ਝਾਤ ਮਾਰ ਤੇ ਨਿਜ ਮੰਦਰ ਪਿਰੀਆ, ਤੇ ਬਾਹਰ ਦੇਖ ਤੇ ਸਾਰੇ ਸੰਸਾਰ ਵਿੱਚ ਸਰਗੁਣ ਧਰੀਆ। ਬਸ ਆਹ ਦੋ ਗੱਲਾਂ ਧਿਆਨ 'ਚ ਰੱਖ ਲੈਣਾ, ਜਦੋਂ ਅੰਦਰ ਜਾਈਏ ਤੇ ਮਨ ਨਾਲ ਗੱਲ ਨਾ ਕਰਦਿਆਂ ਮਨ ਨੂੰ ਸ਼ਕਤੀ ਪ੍ਰਦਾਨ ਕਰਨ ਵਾਲੇ ਨਿਜ ਮੰਦਰ ਪ੍ਰਿਆ ਨਾਲ ਗੱਲ ਹੋ ਜਾਏ, ਜਦੋਂ ਧਿਆਨ ਬਾਹਰ ਜਾਏ ਤੇ ਸਰਗੁਣ ਨੂੰ ਨਾ ਵੇਖੀਏ ਬਲਕਿ ਸਰਗੁਣ ਧਰੀਆ ਨੂੰ ਵੇਖ ਲਈਏ, ਸਮਝ ਲੈਣਾ ਹਰ ਦਰਸ਼ਨ ਕਰੀਆ ਦੀ ਗੱਲ ਬਣ ਗਈ। ਮੇਰੇ ਸਾਹਿਬ ਨੇ ਦਰਸ਼ਨ ਕਰਨ ਦਾ ਰਾਹ ਬੜਾ ਸੁਖੈਨ ਦਰਸਾ ਦਿੱਤਾ। ਇਹ ਨਹੀਂ ਕਿ ਆ ਪਹਾੜਾਂ 'ਚ ਜਾਓ, ਤਪੱਸਿਆ ਕਰੋ, ਘਰ ਛੱਡੋ, ਧਨ ਛੱਡੋ, ਕਾਰੋਬਾਰ ਛੱਡੋ ਤਾਂ ਰੱਬ ਦਿਖੇਗਾ, ਤਾਂ ਰੱਬ ਦੇ ਦਰਸ਼ਨ ਕਰੋਗੇ। ਇਹ ਨਹੀਂ ਕਿ ਆ ਉਲਟੇ ਲਟਕੋ ਤੇ ਤਾਂ ਰੱਬ ਮਿਲੇਗਾ, ਨਾ ਸਿਰ ਤਲਵਾਏ ਪਾਈ ਹੈ ਚਮਗਿੱਦੜ ਜੂਹੇ, ਮੜੀ ਮਸਾਣੀ ਜੇ ਮਿਲੇ ਵਿੱਚ ਖੁੱਡਾਂ ਚੂਹੇ, ਮਿਲੇ ਨਾ ਵੱਡੀ ਆਰਜਾ ਵਿਸੀ ਔਰ ਵਿਹ ਲੂਹੇ, ਹੋਏ ਕੁਛੀਲ ਵਰਤੀਏ ਖਰ ਸੂਰ ਪਸੂਹੇ, ਬਿਨ ਗੁਰ ਮੁਕਤ ਨਾ ਹੋਵੇ ਜਿਉਂ ਘਰ ਬਿਨ ਬੂਹੇ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਹੋਰ ਕੋਈ ਸਾਧਨ ਨਹੀਂ ਰੱਬ ਨੂੰ ਮਿਲਣ ਦਾ, ਗੁਰੂ ਕੋਲ ਆਇਓ, ਸਮਝ ਲੈਣਾ ਰੱਬ ਦੇ ਦਰਵਾਜ਼ੇ ਤੱਕ ਪੁੱਜ ਗਏ। ਜੇ ਗੁਰੂ ਕੋਲ ਨਹੀਂ ਆਏ ਤੇ ਹਾਲਤ ਇੰਜ ਹੈ ਜਿਵੇਂ ਕੋਈ ਘਰ ਬਣਾ ਲਏ ਤੇ ਦਰਵਾਜ਼ਾ ਨਾ ਬਣਾਏ, ਲੰਘਣਾ ਕਿੱਥੋਂ ਹੈ। ਇਹ ਗੁਰੂ ਦਰ ਹੈ, ਗੁਰੂ ਦਰਵਾਜ਼ਾ ਹੈ, ਗੁਰੂ ਸ਼ਬਦ ਰਾਹੀਂ ਅਸੀਂ ਵਾਹਿਗੁਰੂ ਦੇ ਘਰ ਤੱਕ ਪੁੱਜ ਜਾਂਦੇ ਹਾਂ। ਇਸ ਕਰਕੇ ਫਿਰ ਵਾਹਿਗੁਰੂ ਕੀ ਕਰਦੇ ਨੇ, ਉਸ ਸੇਵਕ ਨੂੰ ਮੈਂ ਬੇਨਤੀ ਕਰਾਂ ਦਰਸ਼ਨ ਦੀਦਾਰ ਦਿੰਦੇ ਹਾਂ, ਆਪਣੇ ਨਾਲ ਮਿਲਾ ਲੈਂਦੇ ਨੇ। ਇਸ ਕਰਕੇ ਸਤਿਗੁਰੂ ਦੀ ਰਹਿਮਤ ਹੋਈ, ਗੁਰੂ ਕੋਲ ਆਏ, ਹੁਣ ਸਾਹਿਬ ਦੇ ਉਸ ਪਾਵਨ ਦਰਸ਼ਨ ਦੀਦਾਰ ਕਰਦਿਆਂ ਮਨ ਆਨੰਦਿਤ ਹੋ ਗਿਆ।
ਨਾਨਕ ਗੁਰ ਮਿਰੀਆ
ਧੰਨ ਪੰਜਵੇਂ ਜਾਮੇ ਵਿੱਚ ਬੋਲਦੇ ਗੁਰੂ ਨਾਨਕ ਕਹਿੰਦੇ ਨੇ, ਕੈਸੀ ਅਵਸਥਾ ਹੋ ਗਈ, ਨਾਨਕ ਗੁਰ ਮਿਰੀਆ, ਗੁਰੂ ਮਿਲਿਆ, ਗੁਰੂ ਦਾ ਮਿਲਾਪ ਹੋ ਗਿਆ। ਜਿਹੜੇ ਗੁਰੂ ਨੂੰ ਮਿਲ ਲੈਂਦੇ ਨੇ ਨਾ, ਗੱਲ ਧਿਆਨ 'ਚ ਰੱਖ ਲੈਣਾ, ਉਹਨਾਂ ਦੀ ਜ਼ਿੰਦਗੀ ਦਾ ਨਕਸ਼ਾ ਕੁਝ ਹੋਰ ਹੁੰਦਾ। ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਦਾਤੂ ਦੇ ਲੱਤ ਮਾਰਨ ਤੋਂ ਬਾਅਦ ਬਾਸਰ ਕੇ ਨਗਰ ਆਪਣੇ ਕਮਰੇ ਵਿੱਚ ਜਾ ਬੈਠੇ ਨੇ, ਬਾਹਰ ਲਿਖ ਦਿੱਤਾ ਦਰਵਾਜ਼ਾ ਨਹੀਂ ਖੋਲ੍ਹਣਾ, ਅੰਦਰੋਂ ਬੰਦ ਕੀਤਾ ਜੀ, ਬਾਹਰੋਂ ਲਿਖ ਦਿੱਤਾ ਨੇ ਇਹ ਦਰਵਾਜ਼ਾ ਨਹੀਂ ਖੋਲ੍ਹਣਾ, ਜੋ ਖੋਲ੍ਹੇਗਾ ਮੇਰਾ ਸਿੱਖ ਹੋਵੇਗਾ। ਬਾਬਾ ਬੁੱਢਾ ਸਾਹਿਬ ਸੰਗਤਾਂ ਨੂੰ ਲੈ ਕੇ ਪੁੱਜਦੇ ਨੇ, ਸੰਗਤਾਂ ਕਹਿੰਦੀਆਂ ਨੇ ਇਹ ਤਾਂ ਲਿਖਿਆ ਦਰਵਾਜ਼ਾ ਨਹੀਂ ਖੋਲ੍ਹਣਾ, ਗੁਰੂ ਤੱਕ ਕਿਵੇਂ ਪੁੱਜੀਏ। ਅਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਦਰਵਾਜ਼ਾ ਖੋਲ੍ਹਣ ਤੋਂ ਮਨਾ ਕੀਤਾ ਨੇ ਨਾ, ਸੰਨ ਲਾਉਣ ਤੋਂ ਮਨਾ ਤਾਂ ਨਹੀਂ ਨਾ ਕੀਤਾ, ਪਿੱਛੋਂ ਸੰਨ ਲਾਉਂਦੇ ਹਾਂ, ਸੰਨ ਲਾਈ। ਹੁਣ ਕਹਿੰਦੇ ਨੇ ਬਾਬਾ ਜੀ ਤੁਸੀਂ ਅੰਦਰ ਜਾਓ, ਪਤਾ ਨਹੀਂ ਸਤਿਗੁਰੂ ਕੀ ਬੋਲਣਗੇ। ਧੰਨ ਬਾਬਾ ਬੁੱਢਾ ਸਾਹਿਬ ਉਸ ਸੰਨ ਵਿੱਚੋਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਅੰਦਰ ਲੰਘਦੇ ਨੇ, ਅੰਦਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਮੁਸਕਰਾ ਕੇ ਉੱਠ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਗਲੇ ਮਿਲਦੇ ਨੇ ਅਤੇ ਇੱਕ ਗੱਲ ਕਹਿੰਦੇ ਨੇ, ਬਾਬਾ ਜੀ ਤੁਹਾਨੂੰ ਗੁਰੂ ਲੱਭਣ ਦੀ ਜਾਂਚ ਆ ਗਈ, ਤੁਹਾਨੂੰ ਗੁਰੂ ਮਿਲਣ ਦੀ ਜਾਂਚ ਆ ਗਈ। ਇਹ ਸੱਚ ਹੈ, ਜੇ ਮੇਰੇ ਸਾਹਿਬ ਕਹਿੰਦੇ ਨੇ ਇੱਕ ਮਨ ਹੋ ਕੇ ਵਾਹਿਗੁਰੂ ਕਰਦਿਆਂ ਸੰਨ ਵਿੱਚੋਂ ਲੰਘੇ ਹੋ, ਤੁਹਾਡਾ 84 ਦਾ ਚੱਕਰ ਕੱਟਿਆ ਗਿਆ, ਤੁਸੀਂ ਬ੍ਰਹਮ ਰੂਪ ਹੋ ਗਏ। ਜਿਹੜਾ ਵੀ ਇਸ ਸੰਨ ਵਿੱਚੋਂ ਇੱਕ ਮਨ ਹੋ ਕੇ ਵਾਹਿਗੁਰੂ ਕਹਿੰਦਿਆਂ ਲੰਘੇਗਾ ਉਸਦੀ 84 ਕੱਟੀ ਜਾਏ। ਇੱਕ ਚਿੱਤ ਜਾਏ ਇੱਕ ਛਿੰਨ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਉਹ ਸੱਚ ਹੈ, ਅਗਰ ਕੋਈ ਗੁਰੂ ਨੂੰ ਮਿਲ ਲੈਂਦਾ ਇਹ ਸਮਝ ਲੈਣਾ ਜ਼ਿੰਦਗੀ ਦਾ ਕੈਸਾ ਨਕਸ਼ਾ ਬਣਦਾ। ਹਜ਼ੂਰ ਇਸ ਸ਼ਬਦ ਦੀ ਖੀਰਲੀ ਪੰਕਤੀ ਵਿੱਚ ਫੁਰਮਾਨ ਕਰਦੇ ਨੇ,
ਬਹੁਰ ਨਾ ਫਿਰੀਆ।
ਬਸ ਦੁਬਾਰਾ ਉਸ ਦਾ ਫਿਰਨਾ, 84 ਚੱਕਰ ਵਿੱਚ ਫਿਰਨਾ, ਭਟਕਣਾ ਮੁੱਕ ਜਾਂਦਾ ਹੈ। ਜੀਵਨ ਕਾਲ ਵਿੱਚ ਮਨ ਦਾ ਫਿਰਨਾ ਮੁੱਕ ਜਾਂਦਾ ਹੈ, ਸਰੀਰ ਛੱਡਣ ਤੋਂ ਬਾਅਦ ਜੀਵਾਤਮਾ ਦਾ ਫਿਰਨਾ ਮੁੱਕ ਜਾਂਦਾ ਹੈ। ਗੁਰੂ ਨੂੰ ਮਿਲਿਆ, ਮੈਂ ਬੇਨਤੀ ਕਰਾਂਗਾ ਕਿ ਜਿਹੜਾ ਪਾਵਨ ਸਿਧਾਂਤ ਹੈ ਨਾ, ਨਾਨਕ ਗੁਰ ਮਿਰੀਆ, ਗੁਰੂ ਨੂੰ ਮਿਲਿਓ। ਕਿਵੇਂ? ਗੁਰੂ ਦੇ ਪਾਵਨ ਸ਼ਬਦ ਨਾਲ ਸੁਰਤ ਨੂੰ ਇੱਕ ਮਿੱਕ ਕਰ ਲੈਣਾ ਗੁਰੂ ਨੂੰ ਮਿਲਣਾ ਹੈ। ਬਾਹਰੋਂ ਸਰੀਰਕ ਤੌਰ 'ਤੇ ਸੰਗਤ ਵਿੱਚ ਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਸੰਗਤ ਵਿੱਚ ਬੈਠਣਾ ਇਹ ਸਰੀਰ ਦਾ ਮਿਲਣ ਹੈ। ਗੁਰੂ ਦੇ ਪਾਵਨ ਸ਼ਬਦ ਨੂੰ ਆਪਣੀ ਸੁਰਤ ਵਿੱਚ ਵਸਾ ਲੈਣਾ ਇਹ ਸਮਝ ਲੈਣਾ ਸਾਡੀ ਸੁਰਤ ਦਾ ਸ਼ਬਦ ਨੂੰ ਮਿਲਣ ਹੈ। ਬਸ ਜਿਹਦੀ ਸੁਰਤ ਸ਼ਬਦ ਨੂੰ ਮਿਲ ਲੈਂਦੀ ਹੈ ਉਹ ਫਿਰ ਸੁਰਤ ਦੁਨੀਆਂ ਵਿੱਚ ਫਿਰਦੀ ਨਹੀਂ, ਉਹ ਤੇ ਸ਼ਬਦ ਦੇ ਘਰ ਵਿੱਚ ਰਹਿੰਦੀ ਹੈ। ਉਹ ਸੁਰਤ ਆਵਾਗਮਨ ਵਿੱਚ ਭਟਕਦੀ ਨਹੀਂ, ਉਹ ਸੁਰਤ ਤੇ ਸੱਚਖੰਡ ਦੀ ਵਾਸੀ ਬਣ ਜਾਂਦੀ। ਇਹ ਮੇਰੇ ਸਾਹਿਬ ਦੀ ਰਹਿਮਤ ਤੇ ਬਖਸ਼ਿਸ਼ ਹੋਵੇ। ਅਨੇਕ ਭਿੰਨ ਭਿੰਨ ਕੋਠੜੀਆਂ ਵਿੱਚੋਂ ਉਸ ਕਰਤੇ ਦੇ ਦਰਸ਼ਨ ਦੀਦਾਰ ਕਰਦਿਆਂ, ਸਰੀਰ ਵਿੱਚੋਂ ਨਿਜ ਮੰਦਰ ਪ੍ਰਿਆ ਦਾ ਅਨੁਭਵ ਕਰਦਿਆਂ, ਤਮਾਮ ਸਰਗੁਣ ਪਸਾਰੇ ਚੋਂ ਨਿਰਗੁਣ ਹਰੀਆ ਦਾ ਅਨੁਭਵ ਕਰਦਿਆਂ ਆਪਣਾ ਜੀਵਨ ਬਤੀਤ ਹੋਵੇ। ਬਿਖਣਾ ਘਿਰੀਆ ਜ਼ਿੰਦਗੀ ਨਾ ਬਤੀਤ ਹੋਵੇ, ਮਨ ਦੇ ਮਗਰ ਲੱਗ ਕੇ ਸੰਸਾਰ ਵੱਲ ਭਟਕਣਾ ਨਾ ਬਣੇ, ਬਲਕਿ ਗੁਰੂ ਦੇ ਮਗਰ ਲੱਗ ਕੇ ਉਸ ਕਰਤਾਰ ਵੱਲ ਸਾਡਾ ਸੁਰਤ ਦਾ ਸਫ਼ਰ ਹੋ ਜਾਏ, ਤਾਂ ਕਿ ਗੁਰ ਸੰਗਤ ਵਿੱਚ ਆਇਆ ਸਾਡਾ ਸਫਲਾ ਹੋਵੇ। ਪਾਵਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਹੁਕਮ ਨੂੰ ਸ਼ਰਵਣ ਕਰਦਿਆਂ ਜ਼ਿੰਦਗੀ ਆਨੰਦ ਵਿੱਚ ਚਲੀ ਜਾਏ। ਮੇਰੇ ਸਾਹਿਬ ਆਨੰਦ ਵੰਡਦੇ ਨੇ, ਹਿਰਦੇ ਦੀ ਝੋਲੀ ਵਿੱਚ ਪਵਾ ਕੇ ਲੈ ਜਾਇਓ। ਮੇਰੇ ਸਾਹਿਬ ਜੰਮਣ ਮਰਨ ਦੀ ਰਹਿਤ ਅਵਸਥਾ ਅਮਰ ਜ਼ਿੰਦਗੀ ਪ੍ਰਦਾਨ ਕਰਦੇ ਨੇ, ਸੁਰਤ ਵਿੱਚ ਉਸ ਵਾਹਿਗੁਰੂ ਨੂੰ ਵਸਾ ਕੇ ਲੈ ਜਾਇਓ, ਤਾਂ ਕਿ ਇਹ ਜ਼ਿੰਦਗੀ ਐਸੀ ਆਨੰਦਿਤ ਹੋ ਜਾਏ ਵੀ ਹਰ ਪਲ ਆਨੰਦ ਹੀ ਆਨੰਦ ਉਹ ਜੀਵਨ ਦਾ ਸੋਮਾ ਬਣ ਜਾਏ, ਜਿਸ ਨਾਲ ਕਹਿ ਸਕੀਏ ਸਾਡਾ ਗੁਰ ਸ਼ਬਦ ਨਾਲ ਜੁੜਿਆ, ਸਾਡਾ ਗੁਰੂ ਨੂੰ ਮਿਲਿਆ ਉਹ ਸਫਲਾ ਹੋ ਗਿਆ। ਜੋ ਕਿ ਗੁਰ ਮਿਲਿਆ, ਵਾਹਿਗੁਰੂ ਦਾ ਮਿਲਣ ਹੋ ਗਿਆ, ਉਸ ਦਾ ਆਵਾਗਮਨ, ਉਸ ਦਾ ਫਿਰਨਾ ਮੁੱਕ ਗਿਆ। ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਸਾਡੀ ਝੋਲੀ ਵਿੱਚ ਪਏ ਜੀ। ਇਹਨਾਂ ਅੱਖਰਾਂ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਹਾਂ। ਆਈਆਂ ਸੰਗਤਾਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਅੱਜ ਦੇ ਪਾਵਨ ਸ਼ਬਦ ਵਿਚਾਰ ਕਰਦੇ ਹਾਂ, ਹੋਈਆਂ ਭੁੱਲਾਂ ਦੀ ਖਿਮਾ ਕਰਨਾ ਜੀ। ਕੱਲ੍ਹ ਦੀ ਇੱਕ ਹੋਰ ਹਾਜ਼ਰੀ ਭਰਨ ਦੀ ਸਤਿਗੁਰੂ ਆਪ ਤੌਫੀਕ ਬਖਸ਼ਿਸ਼ ਕਰਨ। ਆਓ ਇਹਨਾਂ ਅੱਖਰਾਂ ਨਾਲ ਦਸਰੇ ਦੀਆਂ ਭੁੱਲਾਂ ਦੀ ਖਿਮਾ ਕਰਦੇ ਹਾਂ। ਅੱਜ ਦੇ ਪਾਵਨ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਮੁੜ ਸ਼ਰਵਣ ਕਰਕੇ ਬਾਅਦ ਵਿੱਚ ਫਤਿਹ ਨਾਲ ਸਾਂਝ ਪਾਵਾਂਗੇ ਜੀ।
ਹਰ ਦੁਆਰ ਖਰੀਆ ਦਰਸ਼ਨ ਕਰੀਆ, ਨਾਨਕ ਗੁਰ ਮਿਰੀਆ ਬਹੁਰ ਨਾ ਫਿਰੀਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।